ਮੈਂ ਸ਼ੈਤਾਨ ਵੇ ਲਾ ਲੋ, ਇਹਨਾਂ ਦੀ ਗੱਲ ਤਾਂ ਗਈ ਥੱਕ। ਉਹਦੇ ਨਾਲ ਅੱਗ ਬੁਝੀ ਦੀ, ਜਿਹੜੀ ਗੱਲ ਅੱਗ ਬੁਝਾਊ ਉਹ ਸੱਚ ਹੈ, ਬਸ ਉਹੀ ਗੁਰਮਤਿ ਦਾ ਪ੍ਰਚਾਰ। ਉਹ ਪ੍ਰਚਾਰ ਸਹੀ ਹੈ ਗੁਰਮਤਿ ਦਾ, ਇੱਕ ਟੈਸਟ ਹੈ, ਲਾਉਣ ਵਾਲਾ ਵੀ ਉਹ, ਬੁਝਾਉਣ ਵਾਲਾ ਵੀ ਉਹ, ਸਾਰੀ ਖੇਡ ਉਹਦੇ ਉਹਦੀ ਆਪ ਹੀ ਹੈ। ਇਹਦਾ ਸਿਆਮ ਕਰਨ ਘੋੜਾ ਹੀ ਹੈ, ਇਹਨਾਂ ਨੂੰ ਨੀ ਪਤਾ ਕੀ ਹੈ, ਇਹ ਤਾਂ ਸਿਆਮ ਕਰਨ ਘੋੜਾ ਪੈਦਾ ਹੋਇਆ, ਇਹ ਤਾਂ ਬਲੀ ਉਹ ਬਲੀ ਆਉਣੀ ਹੈ, ਹੋਰ ਨੀ ਕੁਛ। ਇਹ ਤਾਂ ਬਲੀ ਦੇ ਹੀ ਵੱਖਰੇ ਹੁੰਦੇ ਨੇ ਜਿਹੜੇ ਅੱਗ ਲਾਉਣੇ ਵਾਲੇ ਨੇ, ਉਹ ਤਾਂ ਬਲੀ ਦੇ ਹੀ ਵੱਖਰੇ ਹੁੰਦੇ ਨੇ, ਉਹ ਨੀ ਕੁਛ ਹੁੰਦੇ। ਸਿੱਖੀ ਨੂੰ ਨਾ ਅੱਜ ਬਣਨ ਨਾ ਕੱਲ ਨੂੰ, ਇਹ ਅਕਾਲੀ ਆਦਮੀ ਨੀ ਮੰਨਦੇ ਹੁੰਦੇ। ਹਾਂ ਖੂਜੇ ਲਾ ਕੇ ਬਹਿ ਜਾਣਗੇ, ਰਾਮ ਰਹਿ ਨੀ ਬੰਦਿਆ ਗੁਰੂ ਘਰ ਦੇ ਵਿੱਚ, ਸ੍ਰੀ ਚੰਦ ਨੀ ਬੰਦਿਆ, ਉਹਨਾਂ ਦੀ ਕਦੇ ਔਲਾਦ ਨੀ ਚੱਲਦੀ। ਸਾਰੇ ਜਾਂ ਮਿਕਸ ਹੋ ਗਏ ਤੇ ਨਾ ਹੁਣ ਉਹ ਅੱਡ ਹੋ ਰਹੇ ਨੇ, ਜਿਹੜੀ ਖੋਟ ਸੀ ਨਾ ਖੋਟ ਇਕੱਠੀ ਰਲੀ ਹੋਈ, ਰਣਜੀਤ ਸਿੰਘ ਵੇਲੇ ਸਾਰੀ ਖੋਟ ਇਕੱਠੀ ਰਲ ਗਈ ਸੀ, ਹੁਣ ਖੋਟ ਅੱਡ ਹੋਊਗੀ। ਖੋਟ ਦਾ ਵੀ ਬਹੁਤ ਕੁਛ ਲਿਖਿਆ ਪਿਆ, ਉਹ ਖੋਟ ਵਾਲੀਆਂ ਗੱਲਾਂ ਲਿਖੀਆਂ ਹੋਈਆਂ ਲਿਆ ਲਿਆ ਕੇ ਇਹ ਕੱਢ ਰਿਹਾ, ਜਿਹੜੇ ਵਿਰੋਧੀ ਲਿਖਦੇ ਰਹੇ ਨੇ ਉਹ ਲਿਖਤਾਂ ਲਿਆ ਲਿਆ ਕੇ ਨਿਰੰਕਾਰੀ ਇਹ ਉਹ ਲਿਖਤਾਂ ਨੂੰ ਹਾਈਲਾਈਟ ਕਰ ਰਹੇ ਨੇ ਖੋਟ ਵਾਲੀਆਂ ਨੂੰ। ਇਹ ਨੂੰ ਕੌਣ ਕਰੂਗਾ, ਅਸੀਂ ਉਹਨਾਂ ਲਿਖਤਾਂ ਤੇ ਅਸੀਂ ਇਤਿਹਾਸ ਤੇ ਲੈਣਾ ਕੀ, ਅਸੀਂ ਤਾਂ ਇਹਦੇ ਅਰਥ ਕਰਦੇ ਨੇ, ਅਸੀਂ ਤਾਂ ਗੁਰਬਾਣੀ ਦੀ ਗੱਲ ਕਰਦੇ ਹਾਂ, ਉਹਨਾਂ ਲਿਖਤਾਂ ਤੇ ਅਸੀਂ ਲੈਣਾ ਕੀ ਹੈ ਜਿਹੜੀਆਂ ਲਈ ਫਿਰਦੇ ਨੇ। ਉਹ ਤਾਂ ਵਿਦਵਾਨਾਂ ਦੇ ਲੈਵਲ ਦੀਆਂ ਗੱਲਾਂ ਨੇ, ਵਿਦਵਾਨਾਂ ਦੀਆਂ ਕੀਤੀਆਂ ਹੋਈਆਂ, ਇਹਨੂੰ ਕੀ ਕਰਨਗੇ, ਇਹ ਬੁੱਝਣ ਵਾਲੀ ਗੱਲ ਨੂੰ ਕੀ ਕਰਨਗੇ। ਹਾਂਜੀ,
ਚਤੁਰ ਬਾਹਾਂ ਚਾਰੰ,
ਚਤੁਰ ਬਾਹਾਂ ਚਾਰੰ
ਕਰੀਟਨ ਸੁਧਾਰੰ,
ਜਿਹੜਾ ਪਰਮੇਸ਼ਰ ਦਾ ਹੱਥ ਹੈ ਉਹਦੀ ਜਿਹੜੀ ਚਤੁਰ ਭੁਜ ਹੈ,
ਕਰੀਟਮ ਸੁਧਾਰਨ
ਉਹੀ ਕਰੀਟ ਆ ਉਹਦੇ ਹੱਥ ਸਿਰ ਤੇ ਹੱਥ, ਹੋਰ ਕੀ ਹੈ। ਕਰੀਟ ਤਾਜ ਨੂੰ ਕਹਿੰਦੇ ਨੇ, ਉਹਦਾ ਤਾਜ ਹੈ ਨਾ, ਤਾਜ ਤੂਜ ਕੁਛ ਨੀ ਹੁੰਦਾ, ਛਤਰ ਕੁਛ ਨੀ ਹੁੰਦਾ, ਉਹਦਾ ਸਿਰ ਤੇ ਹੱਥ ਤਾਜ ਹੈ, ਉਹੀ ਛਤਰ ਹੈ। ਉਹਦਾ ਕਹਿੰਦਾ ਮਾਥੇ ਛਤਰ ਧਰੇ ਮੇਰੇ, ਪਿਆ ਉਹ ਕਹਿਤਾ ਬਈ ਭਗਤ ਜਿਹੜਾ ਹੁੰਦਾ ਛਤਰਪਤ ਰਾਜਾ ਹੁੰਦਾ, ਭਗਤ ਬਰਾਬਰ ਅਵਰ ਨਾ ਕੋਈ, ਭਗਤ ਛਤਰਪਤੀ ਦਾ ਮੇਰੇ ਮਾਥੇ ਛਤਰ ਧਰੇ। ਉਹ ਆ ਜਿਹੜੀ ਹੈ ਨਾ ਚਤੁਰਬਾਹ ਚਾਰੰਗ, ਜਿਹੜੀ ਹੱਥ ਹੈ ਪਰਮੇਸ਼ਰ ਦਾ ਸਿਰ ਤੇ ਹੁਕਮ, ਜੋ ਮੰਗਦਾ ਠਾਕੁਰ ਆਪਣੇ ਸੋਈ ਸੋਈ ਜਿਹੜਾ ਦੇਵੇ ਹੈ ਨਾ, ਇਹ ਉਹਦੇ ਸਿਰ ਤੇ ਹੱਥ ਹੈ, ਇਹੀ ਤਾਜ ਹੈ, ਇਸੇ ਨੂੰ ਕ੍ਰੀਟ ਕਿਹਾ, ਕ੍ਰੀਟ ਤਾਜ ਨੂੰ ਕਹਿੰਦੇ,
ਕ੍ਰੀਟਨ ਸੁਧਾਰਨ
ਉਹੀ ਧਾਰਨ ਕੀਤਾ ਹੋਇਆ, ਇਸੇ ਨੂੰ ਤਾਜ ਧਾਰਨ ਕਹਿੰਦੇ ਨੇ। ਤਾਜ ਤੂਜ ਨੀ ਹੁੰਦਾ, ਐਵੇਂ ਕਹਿ ਦੋ ਵੀ ਕਿਤੇ ਹੀਰੇ ਲੱਗੇ ਹੁੰਦੇ ਨੇ, ਕਲਗੀ ਹੁੰਦੀ ਹੈ, ਫਰਾਨਾ ਹੁੰਦਾ, ਕੋਈ ਤਾਜ ਨਹੀਂ ਹੁੰਦਾ, ਇਹ ਛੋਟਾ ਤਾਜ ਹੈ, ਇਹੀ ਚਤੁਰਬਾਹ ਚਾਰੰਗ ਹੈ, ਇਹੀ ਤਾਜ ਹੈ ਚਿੱਟੇ ਰੰਗ ਦਾ, ਇਸੇ ਨੂੰ ਕਿਹਾ ਹੋਇਆ ਤਾਜ।
ਸਿਰ ਸੇਤ ਛਤਰੰਗ,
ਆ ਜਿਹੜਾ ਸੇਤ ਛਤਰ ਹੈ ਨਾ ਚਿੱਟਾ, ਉਹਦਾ ਹੱਥ ਹੈ ਜਿਹੜਾ, ਬਸ ਇਹੀ ਉਹ ਚਾਨਣੇ ਦਿਖਾਉਣਾ ਉਹਨੇ, ਜਿੱਥੇ ਇਹਨੂੰ ਹਨੇਰਾ ਲੱਗਦਾ ਉਹ ਚਾਨਣ ਕਰ ਦਿੰਦਾ, ਟੌਰਚ ਮਾਰ ਦਿੰਦਾ।
ਗਦਾ ਸਖ ਸੰਖ ਚੱਕਰੰ ਦਿਪੈ ਕਰੂਰ ਬੱਕਰੰ,
ਗਦਾ ਗਦਾ ਕੀ ਹੈ, ਗਦਾ ਗਰੀਬੀ ਹੈ, ਦੁਬਰਤਾ, ਕਾਰ ਨੀ ਹੈ ਇਹਦਾ, ਹੋ ਸਕਦਾ ਗਿਆਨ ਦਾ ਹੰਕਾਰ ਦਾ ਤਾਂ ਹੋਵੇ ਜੇ ਗਿਆਨ ਆਪਣਾ ਹੋਵੇ, ਜਾਂ ਆਪਣਾ ਹੈ ਹੀ ਨੀ ਹੰਕਾਰ, ਉਹਦਾ ਕਦ ਹੈ ਹੰਕਾਰ ਤਾਂ ਉਹਨਾਂ ਨੂੰ ਹੈ ਜਿਹਨਾਂ ਨੇ ਕਿਤਾਬਾਂ ਪੜ੍ਹ ਕੇ, ਜਿਹਨਾਂ ਦਾ ਆਪਣਾ ਗਿਆਨ, ਇਹ ਹੰਕਾਰ ਇਹ ਗਿਆਨ ਦਾ ਹੰਕਾਰ ਦਾ ਕੀ ਮਤਲਬ, ਇਹਦਾ ਜੋ ਬੁਲਾਵੋ ਤੇ ਨਾਨਕ ਦਾਸ ਬੋਲੇ, ਉਹ ਸੋਝੀ ਕਿਸੇ ਨੂੰ ਹੈ ਨੀ, ਸੋਝੀ ਜਿਹੜਾ ਦੇ ਰਿਹਾ ਉਹ ਜਦੇ ਦੇ ਰਿਹਾ, ਜਿਹੜਾ ਲੈ ਕੇ ਬੋਲ ਰਿਹਾ ਉਹ ਕਿਵੇਂ ਕਹਿ ਤੂੰ ਮੇਰੇ, ਉਹ ਪਾਗਲ ਹੈ, ਉਹਦਾ ਹੈ ਹੀ ਨੀ, ਕਿਉਂ ਕਹੂ ਉਹ, ਬਸ ਇਹੀ ਸਿਰਫ ਇਹੀ ਹੈ। ਗਦਾ
ਸੰਖ ਚੱਕਰੰ,
ਹਰ ਵਕਤ ਗਦਾ ਕੋਲ ਰੱਖਦਾ ਪਈ ਹੈ, ਸੱਚ ਪਊਗੀ, ਜੇ ਸਰ ਉੱਚਾ ਉੱਠਿਆ ਤਾਂ ਗਦਾ ਬਹਿ ਜਾਣੀ ਸਰ, ਕੋਲ ਪਈਆ ਗਦਾ ਹਰ ਵਕਤ ਨੂੰ ਦਿਖਾ ਕੇ ਰੱਖਦਾ ਆ ਪਈਆ ਗਦਾ ਜਿੱਦਾਂ ਅਹੰਕਾਰ ਹੋਇਆ ਸਿਰ ਚ ਪੈ ਜਾਣੀ ਜਦੇ
ਮਾਣ ਹੁੰਦੇ ਰਹੇ ਨੇ
ਗਦਾ ਸੰਖ ਚੱਕਰਨ
ਗਰਭ ਪ੍ਰਹਾਰੀ ਹੈ ਉਹ ਜਦ ਗਰਭ ਪ੍ਰਹਾਰੀ ਹੈ ਗਰਭ ਹੋਇਆ ਪ੍ਰਹਾਰ ਹੋਇਆ ਉਹਦਾ ਉਹਨੇ ਉਲਟ ਖੜਾ ਹੋ ਜਾਣਾ ਤੇ ਤੋਂ ਵੀ ਤੂੰ ਕੋਈ ਉਹਦਾ ਜ਼ਿਆਦਾ ਸਰੀਰ ਸਕਾ ਨਹੀਂ ਹੈਗਾ ਉਹਦਾ ਸਕਾ ਕੋਈ ਨਹੀਂ ਹੈ ਜਿਹੜਾ ਹੰਕਾਰ ਹੋ ਗਿਆ ਉਹਦੇ ਨਾਲ ਕੋਈ ਰਿਸ਼ਤੇਦਾਰ ਨਹੀਂ ਰਹਿੰਦੀ ਫਿਰ ਉਹ ਨਹੀਂ ਕਿਸੇ ਨਾਲ ਜੁੜਦਾ ਜੁੜਦਾ ਨਹੀਂ ਕਿਸੇ ਨੂੰ ਬਸ ਜੇ ਹੰਕਾਰ ਹੋ ਗਿਆ ਜਦੇ ਛੱਡ ਉਹਦੇ ਖਿਲਾਫ ਇਸ ਕਰਕੇ ਗਦਾ ਹਰ ਵਕਤ ਦਿਖਾ ਕੇ ਰੱਖਦਾ ਉਹ ਦਿਖਾਵੇ ਦੇ ਨਾਲ ਯਾਰ ਉਹਦੇ ਹੱਥ ਚ ਫੜੇ ਹੋਏ ਜਿਹੜੇ ਦੀਂਦੇ ਨੇ ਘੰਟਾ ਗਦਾ ਤਰਸੂਲ ਅਸ ਸੰਖ ਸਰਾਸਨ ਬਾਣ ਉਹ ਤਾਂ ਉਹੀ ਤੀਰ ਛੱਡਦੀ ਹੈ ਦਿੰਦੀ ਹੈ ਉਦੋਂ ਹੀ ਲੈ ਕੇ ਵਰਤਣਾ ਬਾਣ ਲੈਣਾ ਤਾਂ ਉਹ ਤੇ ਲੈਣਾ ਤਨਕ ਲੈਣਾ ਤਾਂ ਉਹ ਤੇ ਲੈਣਾ ਜਿਹੜਾ ਚਲਾਉਣਾ ਉਹ ਤੇ ਲੈ ਲੈਣਾ ਬਾਕੀ ਉਹਨੂੰ ਵਾਪਸ ਕਰ ਦੇਣਾ ਗਦਾ ਦੀ ਲੋੜ ਹੈ ਉਹ ਤੋਂ ਲੈ ਲਓ ਸੰਖ ਦੀ ਲੋੜ ਹੈ ਉਹ ਤੋਂ ਲੈ ਲਓ ਉਦੋਂ ਲੈ ਕੇ ਹੀ ਚਲਾਉਣੇ ਨੇ ਤੀਰ
ਗਦਾ ਸੰਖ ਚੰਕਰੰ ਦਿਪੈ ਕਰੂਰ ਬੱਕਰੰ
ਦਿਪੈ ਕਰੂਰ ਬੱਕਰੰ
ਦਿਪੈ ਕਰੂਰ ਬੱਕਰੰ
ਚੱਕਰ ਵੀ ਹੈ ਗਦਾ ਵੀ ਹੈ ਸੰਖ ਵੀ ਹੈ ਪਰ ਇਹ ਜਿਹੜਾ ਉਹ ਤੋਂ ਆਵਾਜ਼ ਹੈ ਇਹਨਾਂ ਦੀ ਇਹਨਾਂ ਨੂੰ ਬੜੀ ਭੈੜੀ ਲੱਗਦੀ ਹੈ ਨਾਲੇ ਪੂਜਾ ਕਰਦੇ ਨੇ ਉਹਦੀ ਉਹਦਾ ਦਰਸ਼ਨ ਹੈ ਜਿਹੜਾ
ਦਿਪੈ ਕਰੂਰ ਬੱਕਰੰ
ਜਦ ਉਹਦਾ ਬੋਲਦਾ ਆਵਾਜ਼ ਸੁਣਦੀ ਹੈ ਗਦਾ ਦੀ ਗਦਾ ਚੱਲੂ ਆਵਾਜ਼ ਤਾਂ ਆਊਗੀ ਨਾ ਸੰਘ ਬੋਲੂਗਾ ਆਵਾਜ਼ ਤਾਂ ਆਊ ਨਾ ਚੱਕਰ ਚੱਲੂਗਾ ਆਵਾਜ਼ ਤਾਂ ਆਊ ਨਾ ਆਵਾਜ਼ ਨਹੀਂ ਚੰਗੀ ਲੱਗਦੀ ਕਰੂਰ ਲੱਗਦੀ ਹੈ ਇਹਨਾਂ ਨੂੰ ਗੁਰਮੁਖਾਂ ਨੂੰ ਪੂਜਾ ਉਹਦੀ ਕਰਦੇ ਨੇ ਜਿਹਦੇ ਕੋਲ ਸੰਖ ਹੈ ਚੱਕਰ ਹੈ ਗਦਾ ਹੈ ਉਹਦੀ ਆਰਤੀ ਕਰਦੇ ਨੇ ਜਾਂ ਸੰਖ ਵੱਜਦਾ ਫਿਰ ਨਫ਼ਰਤ ਕਰਦੇ ਨੇ ਜਾਂ ਚੱਕਰ ਚੱਲਦਾ ਫਿਰ ਭੈੜਾ ਸਮਝਦੇ ਨੇ ਜਾਂ ਗਦਾ ਚੱਲਦੀ ਹੈ ਫਿਰ ਉਹ ਤਾਂ ਚੰਗਾ ਨਹੀਂ ਸਮਝਦੇ ਗਦਾ ਚੱਲਦੀ ਹੈ ਹੰਕਾਰ ਨੂੰ ਕੁੱਟਦੀ ਹੈ ਹੰਕਾਰੀਆਂ ਨੂੰ ਚੰਗੀ ਨਹੀਂ ਲੱਗਦੀ ਗਦਾ ਦਾ ਵਾਰ ਹੰਕਾਰ ਨੂੰ ਚੰਗਾ ਨਹੀਂ ਲੱਗਦਾ ਹੰਕਾਰੀ ਹੰਕਾਰੀ ਉਹਦੀ ਪੂਜਾ ਕਰਦੇ ਨੇ ਜਿਹੜੇ ਪੂਜਾ ਕਰਦੇ ਨੇ ਜਿਹੜੀ ਦੇਵੀ ਦੀ ਦੇਖੋ ਕੀ ਕਿਹਾ ਹੋਇਆ ਜਿਹੜੇ ਪੁਜਾਰੀ ਨੇ ਦੇਵੀ ਦੇ ਸੰਖ ਗਦਾ ਚੱਕਰ ਦੇ ਉਹਦੇ ਬੋਲਾਂ ਨੂੰ ਕਰੂਰ ਉਹਦੀ ਆਵਾਜ਼ ਨੂੰ ਕਰੂਰ ਸਮਝਦੇ ਨੇ ਉਹ ਕਹਿੰਦਾ ਵਾ ਬੋਲੇ ਨਾ ਸੰਖ ਇੱਥੇ ਠੀਕ ਰਹੇ ਜਦ ਸੰਖ ਵੱਜਦਾ ਕਰੂਰ ਹੈ ਛਾਤੀ ਪਾੜ ਦਿੰਦਾ ਬੜੇ ਬੜੇ ਹੰਕਾਰੀਆਂ ਦੀ ਜਿਹੜੇ ਵੱਡੇ ਵੱਡੇ ਹੰਕਾਰੀ ਨੇ ਉਹਨਾਂ ਦੀ ਛਾਤੀ ਫਟ ਜਾਂਦੀ ਹੈ ਛਾਤੀ ਕ੍ਰਿਸ਼ਨ ਨੂੰ ਕਹਿ ਰਿਹਾ ਅਰਜਨ ਵੀ ਜਿਹੜਾ ਆਹ ਬੂਰੇ ਹੈਗਾ ਕਰਨ ਤੂੰ ਇਹਦਾ ਇਲਾਜ ਤੂੰ ਕਰ ਕਹਿੰਦਾ ਕੀ ਕਹਿੰਦਾ ਤੇਰੇ ਕੋਲ ਸੰਖ ਹੈ ਬੜੇ ਬੜੇ ਯੋਧਿਆਂ ਦੀ ਛਾਤੀ ਫੜ ਜਾਂਦੀ ਹੈ ਇਹਦੀ ਆਵਾਜ਼ ਨਾਲ ਤੂੰ ਇਹ ਵਜਾਉਂਦਾ ਕਿਉਂ ਨਹੀਂ ਉਹ ਕਹਿੰਦਾ ਇਹਦੇ ਤੇ ਨਹੀਂ ਅਸਰ ਕਰਦਾ ਭਗਤ ਹੈ ਮੇਰਾ ਭਗਤਾਂ ਤੇ ਨਹੀਂ ਅਸਰ ਹੁੰਦਾ ਇਹਦਾ ਸੰਖ ਦਾ ਅਸਰ ਤਾਂ ਹੰਕਾਰੀਆਂ ਤੇ ਹੁੰਦਾ ਹੈ ਹੰਕਾਰੀਆਂ ਦੀ ਛਾਤੀ ਫੜਦੀ ਹੈ ਇਹ ਰੂੜੀ ਉਸ ਕਹਿਣਾ ਤਾਂ ਭਗਤ ਹੈ ਆ ਕੀ ਗੱਲ ਇੱਥੇ ਉਹ ਕਹਿੰਦਾ ਗਦਾ ਉਹ ਵੀ ਕਹਿੰਦਾ ਹੰਕਾਰੀਆਂ ਨੂੰ ਕਹਿੰਦੀ ਹੈ ਇਹਨੂੰ ਤਾਂ ਥਾਪੀਓ ਦਊਗੀ ਸਾਰੇ ਹਥਿਆਰ ਉਹਦੇ ਉਹਨੇ ਕਹਿਤਾ ਵੀ ਇਹ ਭਾਈ ਭਗਤਾਂ ਤੇ ਚੱਲਣ ਵਾਲੇ ਹਥਿਆਰ ਨੀ ਇਹ ਤਾਂ ਭਗਤੀ ਇਹਦਾ ਹੰਕਾਰੀਆਂ ਦੇ ਚੱਲਣ ਵਾਲੇ ਹਥਿਆਰ ਨੇ ਹੰਕਾਰੀ ਹੈ ਨੀ ਇਹ ਉਹ ਗੱਲ ਕਰ ਰਹੇ ਨੇ ਇੱਥੇ ਉੱਥੇ ਲਿਖਿਆ ਹੋਇਆ ਜਿਹੜੀ ਮਹਾਭਾਰਤ ਹੈ ਨਾ ਉਹਦੇ ਵਿੱਚ ਸਵਾਲ ਜਵਾਬਾਂ ਚ ਕ੍ਰਿਸ਼ਨ ਨੂੰ ਇਹ ਗੱਲ ਜਾਂ ਪੁੱਛੀ ਹੈ ਮੰਨੀ ਹੋਈ ਹੈ ਉੱਥੇ ਉਹ ਇਹ ਗੱਲ ਕਹਿ ਵੀ ਤੁਹਾਨੂੰ ਕਰੂਰ ਕਿਉਂ ਲੱਗਦੀ ਹੈ ਇਹ ਤੁਹਾਨੂੰ ਕਰੂਰ ਕਿਉਂ ਦਿਸਦੀ ਹੈ ਕਿਉਂ ਜਾਪਦੀ ਹੈ ਜਿਹਨੂੰ ਕਰੂਰ ਜਾਪਦੀ ਹੈ ਭਗਤ ਨਹੀਂ ਹੈ ਅੰਦਰੋਂ ਇਹਦੇ ਪੁਜਾਰੀ ਨਹੀਂ ਹੈ ਇਹਨੂੰ ਬੁਰਾ ਇਹਨੂੰ ਤੁਸੀਂ ਬੁਰਾ ਸਮਝਦੇ ਹੋ
ਅਸਲੀ ਲੱਗਦੀ ਹੈ
ਬੁਰੀ ਕਿਉਂ ਲੱਗਦੀ ਹੈ ਸੱਚ ਦੀ ਆਵਾਜ਼ ਬੁਰੀ ਕਿਉਂ ਲੱਗਦੀ ਹੈ? ਗਰੀਬੀ ਦੇ ਗਦਾ ਜਾਂ ਚੱਲਦੀ ਹੈ, ਹੰਕਾਰ ਦੇ ਖਿਲਾਫ ਬੁਰੀ ਕਿਉਂ ਲੱਗਦੀ ਹੈ? ਕਿਉਂਕਿ ਵਿਰੋਧੀ ਧਰੇ ਚ ਖੜਾ ਸੀ ਧਰਮ, ਧਰਮ ਸੱਚ ਨੂੰ ਛੱਡ ਗਿਆ ਸੀ, ਉਹਨੂੰ ਬੁਰਾ ਲੱਗਦਾ। ਜਿਹੜਾ ਸੱਚ ਨੂੰ ਛੱਡ ਜਾਵੇ ਉਹਨੂੰ ਬੁਰਾ ਲੱਗਦਾ ਹੈ। ਕਰੂਰ ਬਕਰਮ, ਗੁਰਮਤ ਕਰੂਰ ਬਕਰਮ ਹੈ, ਕਰੂਰ ਬੋਲੇ ਲੱਗਦੇ ਨੇ ਆਵਾਜ਼,
ਦਪੈ ਕਰੂਰ ਬਕਰਮ।
ਗੁਰਮਤ ਦੀ ਬਾਣੀ ਕਰੂਰ ਲੱਗਦੀ ਹੈ, ਜਿਹਨੂੰ ਗੁਰਮਤ ਦੀ ਵਿਆਖਿਆ ਬਾਣੀ ਕਰੂਰ ਲੱਗੂ, ਉਹ ਆਪਣੇ ਅੰਦਰ ਚੱਕ ਕੇ ਕਿਉਂ ਕਰੂਰ ਲੱਗਦੀ ਹੈ ਤੈਨੂੰ? ਉਹ ਸਿੱਖ ਨਹੀਂ ਹੈ, ਉਹ ਤਾਂ ਇੱਕਦਮ 180 ਡਿਗਰੀ ਤੇ ਖੜਾ ਸਿੱਖੀ ਤੋਂ ਵਿਰੋਧੀ ਹੈ। ਉਹ ਤਾਂ ਬੇਮੁੱਖ ਹੋਇਆ ਖੜਾ, ਉਹ ਤਾਂ ਸੱਚ ਦੇ ਵਿਰੋਧ ਲੱਖ ਕਸਿਆ ਆਇਆ ਵੀ ਸੱਚ ਨੂੰ ਪ੍ਰਗਟ ਹੋਣ ਨਹੀਂ ਦੇਣਾ, ਤਾਂ ਬਰੂਕ ਲੱਗਦੀ ਹੈ ਛਾਤੀ ਜਾ ਕੇ।
ਜਪ ਆਦ ਸੱਚ ਜੁਗਾਦ ਸੱਚ, ਆਦ ਸੱਚ ਜੁਗਾਦ ਸੱਚ, ਹੈ ਪੀ ਸੱਚ ਨਾਨਕ ਹੋਸੀ ਪੀ ਸੱਚ, ਜਪ ਆਦ ਸੱਚ ਜੁਗਾਦ ਸੱਚ, ਆਦ ਸੱਚ ਜੁਗਾਦ ਸੱਚ, ਹੈ ਪੀ ਸੱਚ ਨਾਨਕ ਹੋਸੀ ਪੀ ਸੱਚ, ਆਦ ਸੱਚ ਜੁਗਾਦ ਸੱਚ, ਆ ਸੱਚ ਜੁਗਾਦ ਸੱਚ।
ਰਾਜੇ ਦਾ ਜਿਹੜਾ ਰੂਪ ਹੈ, ਅਨੂਪ ਹੈ, ਰਾਜਾ ਕਿਹਾ ਇਹਦਾ ਜਿਹੜਾ ਮੂਲ ਹੈ, ਉਹ ਰਾਜਾ ਉਹੀ ਪਿਆ ਨਾ ਸੁੱਤਾ ਸਿੰਘਾਸਣ ਤੇ, ਮਨ ਸੁਪਨਿਆਂ ਚ ਹੈ, ਜੀਵ ਮਨ ਹੈ ਉਹਦਾ, ਮਨ ਸੁਪਨਾ ਦੇਖ ਰਿਹਾ ਸੰਸਾਰ ਦੇ ਵਿੱਚ, ਉਹ ਤਾਂ ਰਾਜਾ ਹੀ ਹੈ, ਉਹਦਾ ਰੂਪ ਤਾਂ ਅਨੂਪ ਹੈ। ਕਾਮ ਕੌਣ ਹੈ? ਦੇਖੋ ਕਾਮਦੇਵ ਜਿਹੜਾ ਲਫ਼ਜ਼ ਆਇਆ, ਕਾਮਦੇਵ ਦੇ ਅਰਥ ਹੋਰ ਲਈ ਫਿਰਦੇ ਨੇ, ਕਾਮਦੇਵ ਨੂੰ ਕੋਈ ਡਿਫਾਈਨ ਨਹੀਂ ਕਰ ਰਿਹਾ ਹੁੰਦਾ ਕੀ। ਅਸਲ ਦੇ ਵਿੱਚ ਕਾਮਦੇਵ ਕੀ ਹੈ? ਦੋ ਦੇਵ ਨੇ, ਜਿਹੜਾ ਮਨ ਹੈ ਉਹਦਾ ਨਾਂ ਕਾਮਦੇਵ ਹੈ, ਜਿਹੜਾ ਦੂਆ ਉਹ ਦੇਵ ਹੈ। ਮਨ ਕਾਮਨਾਵਾਂ ਦੀ ਪੜ੍ਹਨੇ ਆ, ਹੋਰ ਕੀ ਹੈ? ਕਾਮਦੇਵ ਨਾਲ ਕਾਮਨਾਵਾਂ ਕਰਨ ਵਾਲਾ, ਕਾਮੜੀ ਵੀ ਕਿਹਾ ਹੋਇਆ ਨਾ, ਸਾਵਣ ਸਰਸੀ ਕਾਮੜੀ, ਚਰਨ ਕਮਲ ਸੁ ਪਿਆਰ, ਬੁੱਧੀ ਕਰਕੇ ਕਾਮਣ ਕਾਮੜੀ ਹੈ, ਮਨ ਕਰਕੇ ਕਾਮ ਹੈ। ਜੋ ਕਾਮਨਾ ਜਿਹਦੇ ਵਿੱਚ ਪੈਦਾ ਹੁੰਦੀ ਹੈ, ਮਨ ਵਿੱਚ ਕਾਮਨਾ ਇੱਛਾ ਪੈਦਾ ਹੁੰਦੀ ਹੈ, ਇੱਛਾਧਾਰੀ ਸੱਪ ਵੀ ਇਸ ਨੂੰ ਕਿਹਾ ਹੋਇਆ। ਇੱਛਾਧਾਰੀ ਜਾਂ ਕਾਮ ਇੱਕੋ ਹੀ ਗੱਲ ਹੈ। ਜਦੋਂ ਹਿੰਦੂ ਮਤ ਵਾਲੇ ਮੰਨਦੇ ਨੇ ਕਾਮਦੇਵ ਸਰਵ ਸ਼ਕਤੀਮਾਨ ਹੈ, ਇਹਦਾ ਮਤਲਬ ਮਨ ਸਰਵ ਸ਼ਕਤੀਮਾਨ ਹੈ ਸੰਸਾਰ ਚ, ਮਨ ਜਿੱਤਣਾ ਜੱਗ ਜਿੱਤਣਾ। ਉਹ ਅਰਥ ਉਹਨਾਂ ਨੇ ਅਰਥਾਂ ਦੇ ਅਰਥ ਕਰ ਲਏ, ਕਾਮਦੇਵ ਦਾ ਅਰਥ ਹੋਰ ਕਰ ਲਿਆ। ਦੇਵ ਹੈ, ਦੇਵ ਮਤਲਬ ਹੈ, ਦੇਵ ਤਾਂ ਚੇਤਨ ਹੈ, ਫਿਰ ਦੇਵ ਤਾਂ ਫਿਰ ਚੇਤਨ ਹੁੰਦਾ, ਚੇਤਨ ਜੀਵ ਆਪ ਚੇਤਨ, ਜੀਵ ਵੀ ਤਾਂ ਚੇਤਨ, ਮਨ ਮਰਦਾ ਨੀ, ਮਨ ਵੀ ਤਾਂ ਚੇਤਨ ਹੈ। ਮਨ ਕਾਮਦੇਵ ਹੈ, ਜਿੰਨਾ ਚਿਰ ਮਨ ਕਾਮਦੇਵ ਹੈ ਉਹਨਾਂ ਚਿਰ ਇਹਦੀ ਮੁਕਤੀ ਨਹੀਂ ਹੈ। ਕਾਮਨਾਵਾਂ ਵਰਦੀ ਸਾਰੇ ਕਾਮਨਾਵਾਂ ਹੀ ਮਰਨੀਆਂ ਨੇ ਇਹਦੀਆਂ, ਮਰਨਾ ਨਹੀਂ ਮਰਨਾ, ਮਾਇਆ ਦੀਆਂ ਇੱਛਾਵਾਂ ਮਰਨੀਆਂ ਨੇ। ਸਰਵ ਸ਼ਕਤੀਮਾਨ ਕਿਉਂ ਹੈ? ਕਿ ਜਿੱਤਿਆ ਨਹੀਂ ਜਾਂਦਾ ਮਨ ਬੁੱਧੀ ਤੋਂ, ਕੋਈ ਬੁੱਧੀ ਸੰਸਾਰੀ ਮਨ ਨਹੀਂ ਜਿੱਤ ਸਕਦੀ। ਸੰਸਾਰੀ ਬੁੱਧੀ ਕੋਈ ਐਸੀ ਨਹੀਂ ਹੈ ਜਿਹੜੀ ਮਨ ਦੇ ਮਗਰ ਨਾ ਹੋਵੇ, ਇਹ ਤਾਂ ਸਗੋਂ ਮਨ ਦੇ ਮਗਰ ਹੈ ਬੁੱਧੀ ਸੰਸਾਰੀ, ਇਹ ਮਨ ਨੂੰ ਕਿਵੇਂ ਜਿੱਤ ਲੂ? ਇਹ ਤਾਂ ਸੰਸਾਰੀ ਬੁੱਧੀ ਮਨ ਨੂੰ ਖੁਸ਼ ਕਰਨ ਵਿੱਚ ਲੱਗੀ ਹੋਈ ਹੈ, ਮਨ ਦੀ ਗੁਲਾਮ ਤਾਂ ਹੀ ਤਾਂ ਇਹਦਾ ਨਾਮ ਮਨਮੁਖੀ ਹੈ। ਜਿਵੇਂ ਬੱਚਾ ਹੈ, ਬੱਚੇ ਦੀ ਮਾਂ ਬੱਚੇ ਦੀ ਗੁਲਾਮ ਹੁੰਦੀ ਹੈ, ਮਾਂ ਚਾਹੁੰਦੀ ਵੀ ਮੇਰਾ ਬੱਚਾ ਖੁਸ਼ ਰਹੇ, ਹਰ ਕੁਛ ਕਰਨ ਨੂੰ ਤਿਆਰ ਹੈ ਬੱਚੇ ਵਾਸਤੇ। ਉਹ ਕੋਈ ਵੀ ਮਾਂ ਹੋਵੇ ਜਾਂ ਜਾਨਵਰ ਵੀ ਹੋਵੇ, ਚਾਹੇ ਜਾਨਵਰ ਵੀ ਹੋਵੇ, ਗਾਂ ਹੈ ਸਾਰਾ ਦਿਨ ਬਾਹਰ ਚੁੱਕ ਕੇ ਆ ਕੇ ਬੱਚੇ ਨੂੰ ਦੁੱਧ ਪਿਲਾਉਂਦੀ ਹੈ, ਇਸ ਕਰਕੇ ਬੁੱਧੀ ਜਿਹੜੀ ਹੈਗੀ ਇਹ ਮਨ ਦੀ ਗੁਲਾਮ ਹੈ। ਤਾਂ ਹੀ ਤਾਂ ਲੇਲੇ ਕੋ ਚੁੰਘਾ ਨਿਤ ਭੇੜ, ਬੁੱਧੀ ਭੇੜ ਹੈ। ਜੇ ਬੱਚੇ ਨੂੰ ਚੱਟ ਕੇ ਗਾਂ ਬੜੀ ਖੁਸ਼ ਹੁੰਦੀ ਹੈ, ਦੁੱਧ ਦਿੰਦੀ ਹੈ, ਨਾਲੇ ਦੁੱਧ ਪੀਂਦਾ ਨਾਲੇ ਖੁਸ਼ ਹੁੰਦੀ ਹੈ, ਐਵੇਂ ਭੇੜ ਆਪਣੇ ਬੱਚੇ ਨੂੰ ਸੁੰਘਦੀ ਹੈ ਤੇ ਉਹਨੂੰ ਦੁੱਧ ਪੀਂਦਾ, ਸਾਰੀ ਕਮਾਈ ਉਹਦੀ ਉਖਾਈ ਜਾਂਦਾ, ਇੰਨੇ ਜੇ ਖੁਸ਼ ਹੈ ਵੀ ਬੱਚਾ ਖੁਸ਼ ਹੈ। ਇਸ ਕਰਕੇ ਮਨ ਨੂੰ ਖੁਸ਼ ਕਰਨ ਵਾਸਤੇ ਜਿਹੜੀ ਬੁੱਧੀ ਲੱਗੀ ਹੋਈ ਹੈ ਨਾ, ਕਾਮਨਾਵਾਂ ਪੂਰੀਆਂ ਕਰਨ ਵਾਸਤੇ, ਇਹ ਭੇੜ ਹੈ। ਪੇੜ ਕੀ ਹੈ? ਪੇੜ ਕੀ ਹੁੰਦੀ ਹੁੰਦੀ ਹੈ? ਗੰਦ, ਮਾਇਆ, ਵਿਖਿਆ। ਪੇੜ ਦੀ ਜਿਹੜੀ ਖੁਰਾਕ ਹੈ ਵਿਖ ਹੈ, ਇਸ ਕਰਕੇ ਭੇੜ ਹੈ। ਪੇੜ ਇੱਕ ਨੀਵੀਂ ਪਾ ਕੇ ਚੱਲਦੀ ਹੈ। ਭੇੜ ਦੇ ਕਈ ਗੁਣ ਐਸੇ ਨੇ, ਇੱਕ ਭੇੜ ਭੇੜਾ ਚਾਲ ਹੈ ਜਗ ਦੀ, ਇੱਕ ਭੇੜ ਚੱਲੇ ਸਾਰੀਆਂ ਪਗਰ ਚੱਲਦੀਆਂ ਨੇ, ਚਾਹੇ ਸਾਰੀਆਂ ਗੁਜਰੇ ਪੈਣ, ਉਹ ਤੈਨੂੰ ਨੀ ਜਾਗਦੀ ਵੀ ਕਹਾਣੀਆਂ ਨਾਲ ਕੀ ਹੋਇਆ। ਇਸ ਕਰਕੇ ਉਹਨੂੰ ਭੇੜ ਕਿਹਾ। ਜਾਕੀ ਭੇਡਾ ਚਾਲ ਹੈ, ਚਲਤੇ ਕੇ ਪਾਛੇ ਚਲਾ, ਜ਼ਿਆਦਾ ਜਾ ਵੀ ਇੱਥੇ ਬੜਾ ਇਕੱਠ ਹੈ, ਬੜਾ ਸੰਤ ਵਧੀਆ ਹੋਊਗਾ, ਫਲਾਣੇ ਤੋਂ ਬੜਾ ਇਕੱਠ ਹੁੰਦਾ, ਭੇਡਾ ਚਾਲ ਹੈ, ਭੇਡਾ ਚਾਲ ਹੈ ਜਗ ਦੀ, ਇਹ ਭੇੜ ਹੈ। ਬੁੱਧ ਉਹਨਾਂ ਚਿਰ ਭੇੜ ਹੈ ਜਿੰਨਾ ਚਿਰ ਵਿਚਾਰ ਇਹ ਪੈਦਾ ਨਹੀਂ ਹੁੰਦੀ, ਗਿਆਨ ਵਿਚਾਰ ਨਹੀਂ ਪੈਦਾ ਹੁੰਦੀ। ਕਾਮ ਕੀ ਹੈ? ਕਾਮ ਦੇ ਮਨ, ਇਹਦਾ ਆਪਣਾ ਵੀ ਸਰੂਪ ਹੈ ਮਨ ਦਾ, ਮਨ ਦਾ ਆਪਣਾ ਵੀ ਸਰੂਪ ਹੈ, ਮਨ ਜੋਤ ਸਰੂਪ ਹੈ। ਮਨ ਵਰਗਾ ਸਰੂਪ ਦੁਨੀਆਂ ਚ ਕਿਸੇ ਦਾ ਨਹੀਂ ਹੈ, ਸੰਸਾਰ ਸੰਸਾਰ ਤਾਂ ਮਾਇਆ। ਇਸ ਕਰਕੇ ਆਪਣੇ ਵਰਗਾ ਕਿਸੇ ਨੂੰ ਨੀ ਬਣਦਾ ਹੈ, ਕਿ ਬਾਹਰ ਕੋਈ ਇਹੋ ਜਿਹਾ ਹੈ ਨੀ ਨਾ, ਮਨ ਕਿਸੇ ਦੀ ਪਕੜ ਚ ਨਹੀਂ, ਮਾਇਆ ਪਕੜ ਚ ਹੈ, ਸਭ ਕੁਛ ਇਹਦੀ ਪਕੜ ਚ ਹੈ, ਮਨ ਦੀ ਚ ਸਭ ਕੁਛ ਤੇਰੇ ਬਸ, ਸੰਸਾਰ ਦੇ ਵੀ ਸਭ ਕੁਛ ਇਹਦੇ ਬਸ ਹੈ, ਆਗਿਆਕਾਰੀ ਕਿੰਨੀ ਮਾਇਆ, ਮਾਇਆ ਇਹਦੀ ਬਸ ਵਿੱਚ ਹੈ, ਸਰੀਰ ਇਹਦੇ ਬਸ ਵਿੱਚ ਹੈ, ਪਰ ਮਨ ਆਪ ਨੀ ਬਸ ਚਾਹੁੰਦਾ, ਬੁੱਧੀ ਨਾ ਤੂੰ ਆਵੇਂ ਬਸ, ਮਨ ਨੂੰ ਬਸ ਕਰਨਾ ਬੜਾ ਔਖਾ ਹੈ। ਇਹ ਸਰਵ ਸ਼ਕਤੀਮਾਨ ਬਣਿਆ ਇਹਨੂੰ ਸੰਸਾਰ ਸੰਸਾਰ ਚ, ਇਹਨੂੰ ਬਸ ਵਿੱਚ ਕੌਣ ਕਰਦਾ, ਇਹਨੂੰ ਕਰਦੀ ਹੈ ਵਿਵੇਕ ਬੁੱਧੀ ਬਸ ਚ, ਉਹ ਬੁੱਧੀ ਪਰਮੇਸ਼ਰ ਦੀ ਹੈ, ਉਹ ਜਗਦੀਸ਼ ਦੀ ਜੋਤ ਹੈ, ਉਹ ਬਸ ਚ ਕਰਦੀ ਹੈ, ਪਰ ਨਾ ਬਸ ਆਉਂਦਾ ਹੀ ਨਹੀਂ ਕਿਸੇ ਦੇ, ਇਹ ਨਹੀਂ ਆਉਂਦਾ ਕਿਸੇ ਦੇ ਬਸ। ਹੁਣ ਅਨੂਪ ਰੂਪ ਰਾਜਿਆਂ ਜਿਹੜਾ ਮਨ ਦਾ ਮੂਲ ਹੈ, ਜਿੱਥੋਂ ਮਨ ਪੈਦਾ ਹੁੰਦਾ ਉਹਦਾ ਰੂਪ ਅਨੂਪ ਹੈ, ਮਨ ਵਰਗਾ ਨਹੀਂ ਉਹਦਾ ਰੂਪ ਹੈ, ਉਹ ਤੱਤ ਹੈ, ਉਹ ਲਾਲ ਹੈ, ਇਹ ਲਾਲ ਤੋਂ ਪੈਦਾ ਹੋਈ ਹੋਈ ਲਾਈਟ ਹੈ, ਉਹ ਸੂਰਜ ਹੈ, ਇਹ ਧੁੱਪ ਹੈ, ਇਹ ਧੁੱਪ ਹੈ, ਉਹ ਸੂਰਜ ਹੈ। ਹੁਣ ਧੁੱਪ ਕੀ ਹੁੰਦੀ ਹੈ? ਸੂਰਜ ਤੋਂ ਪੈਦਾ ਹੋਈ ਚੀਜ਼। ਫਿਰ ਮਨ ਕੀ ਹੋਇਆ? ਮਨ ਕੁਛ ਹੈ ਵੀ ਕੁਛ ਹੈ ਵੀ ਨਹੀਂ, ਮਨ ਹੈ ਵੀ ਔਰ ਹੈ ਵੀ ਕੁਛ ਨਹੀਂ, ਇਹੋ ਹੀ ਹੈ। ਇਹ ਤੂੰ ਇਹ ਸੂਰਜ ਦੀ ਛਾਂ ਹੈ, ਸੂਰਜ ਦੀ ਛਾਂ ਕੀ ਹੁੰਦੀ ਹੈ? ਧੁੱਪ। ਜਿੱਥੇ ਸੂਰਜ ਹੋਊ ਉੱਥੇ ਉਹਦੀ ਧੁੱਪ ਹੋਊ, ਪਰ ਸੂਰਜ ਦੀ ਧੁੱਪ ਰੋਸ਼ਨੀ ਹੁੰਦੀ ਹੈ, ਰੋਸ਼ਨੀ ਸੂਰਜ ਦੀ ਛਾਂ ਹੁੰਦੀ ਹੈ। ਜੇ ਤਾਂ ਕੋਈ ਰੋਸ਼ਨ ਚੀਜ਼ ਹੋਵੇ ਤਾਂ ਤਾਂ ਉਹਦੀ ਛਾਂ ਹੁੰਦੀ ਹੈ ਰੋਸ਼ਨੀ, ਜੇ ਉਹ ਜੇ ਰੋਸ਼ਨੀ ਨਹੀਂ ਪੈਦਾ ਹੁੰਦੀ ਫਿਰ ਉਹਦੀ ਛਾਂ ਕਾਲੀ ਹੁੰਦੀ ਹੈ। ਸੂਰਜ ਦੀ ਛਾਂ ਚਿੱਟੀ ਤਾਂ ਹੁੰਦੀ ਹੈ ਸੂਰਜ ਦੀ ਛਾਵਾਂ, ਕਿਉਂਕਿ ਉਹ ਰੋਸ਼ਨੀ ਹੁੰਦੀ ਹੈ, ਇਹਦੀ ਚਿੱਟੀ ਛਾਂ ਹੁੰਦੀ ਹੈ ਸੂਰਜ ਦੀ, ਕਿ ਰੋਸ਼ਨੀ ਜੋ ਹੈ ਉਹ
ਅਨੂਪ ਰੂਪ ਰਾਜਿਅੰ
ਰਾਜਿਅੰ
ਨਿਹਾਰ ਕਾਮ ਲਾਜਿਅੰ
ਜਦ ਇਹ ਦੇਖ ਲੈਂਦਾ ਨਾ ਮਨ ਉਹਦਾ ਰੂਪ ਫਿਰ ਇਹਨੂੰ ਆਪਣੇ ਰੂਪ ਦੇ ਨਾਲ ਵਧੀਆ ਲੱਗਦਾ ਫਿਰ ਇਹਨੂੰ ਸ਼ਰਮ ਹੁੰਦੀ ਹੈ ਬਸ ਹੋਰ ਇਹਦੇ ਕੋਲ ਹੋਰ ਕੋਈ ਰੂਪ ਇਹਦੇ ਨੂੰ ਵਧੀਆ ਨਹੀਂ ਹੈ ਉਹਦਾ ਹੀ ਰੂਪ ਇਹਦੇ ਨੂੰ ਵਧੀਆ ਫਿਰ ਇਹਨੂੰ ਸ਼ਰਮ ਆਉਂਦੀ ਹੈ ਵੀ ਮੈਂ ਤਾਂ ਕੁਛ ਵੀ ਨਹੀਂ ਹਾਂ ਮੈਂ ਤਾਂ ਇਹ ਤੋਂ ਪੈਦਾ ਹੋਈ ਹੋਈ ਚੀਜ਼ ਧੁੱਪ ਪਹਿਲਾਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਸਮਝਦੀ ਹੈ ਸਾਡੇ ਵਰਗ ਮੇਰੇ ਵਰਗੀ ਕੋਈ ਚੀਜ਼ ਬੱਚਾ ਸੂਰਜ ਨੂੰ ਦੇਖ ਲੈਂਦੀ ਹੈ ਨਾ ਧੁੱਪ ਫਿਰ ਸ਼ਰਮਸਾਰ ਹੋ ਜਾਂਦੀ ਹੈ ਵੀ ਮੈਂ ਤਾਂ ਪੈਦਾ ਹੀ ਇਹ ਤਾਂ ਹੋਈ ਹੋਈ ਆ ਮੇਰਾ ਸਰੋਤ ਇਹ ਹੈ ਫਿਰ ਉਹ ਕਹਿੰਦਾ ਮਨ ਮੈਂ ਨਹੀਂ ਕੁਛ ਆਉ ਨਹੀਂ ਕੁਛ ਆਇਆ ਨਾ ਮੋਰਾ ਮੈਂ ਤਾਂ ਕੁਛ ਵੀ ਨਹੀਂ ਫਿਰ ਲੱਜਾ ਆਈ ਫਿਰ ਮੈਂ ਛੁੱਟ ਗਈ ਫਿਰ ਤੂੰ ਤੂੰ ਰਹਿ ਗਿਆ ਤੂੰ ਯਾਦ ਕਹਿੰਦਾ ਜਦ ਪਤਾ ਵੀ ਤੇਰੇ ਤੋਂ ਹੀ ਮੈਂ ਪੈਦਾ ਹੋਇਆ ਮੈਂ ਤਾਂ ਹਾਂ ਹੀ ਨਹੀਂ ਕੁਛ ਤੂੰ ਆ ਤਾਂ ਮੈਂ ਆ ਤੇ ਤੂੰ ਹੀ ਨਹੀਂ ਤਾਂ ਮੈਂ ਕਿੱਥੋਂ ਤੇ ਤੂੰ ਹੀ ਰਹਿ ਜਾ ਤੂੰ ਤੂੰ ਕਰਤਾ ਤੂੰ ਪਿਆ ਤੂੰ ਹੀ ਰਹਿ ਗਿਆ ਸੂਰਜ ਤਾਂ ਧੁੱਪ ਨਾਲੇ ਆ ਉਹਦੇ ਉਹ ਅੱਡ ਕਿਤੇ ਉਹਦੇ
ਨਿਹਾਰ ਕਾਮ ਲਾਜਿਅੰ
ਨਿਹਾਰ ਕਾਮ ਇਹ ਮਨ ਲੱਜਾਵਾਨ ਹੁੰਦਾ ਉਦੋਂ ਆਪਣੇ ਮੂਲ ਨੂੰ ਦੇਖ ਲੈਂਦਾ ਆਪਣੇ ਮੂਲ ਦਾ ਦਰਸ਼ਨ ਕਰਕੇ ਹੀ ਇਹਦਾ ਹੰਕਾਰ ਉਤਰਦਾ ਲੱਜਿਅੰ ਦਾ ਮਤਲਬ ਹੰਕਾਰ ਇਹਦਾ ਲੈ ਗਿਆ ਹੰਕਾਰ ਜੀਰੋ ਤੇ ਆ ਗਿਆ ਜੰਮ ਗਿਆ ਪਾਰਾ ਜੰਮ ਗਿਆ ਉੱਥੇ ਆ ਕੇ ਬਸ ਪਾਣੀ ਜੰਮ ਗਿਆ ਪਾਣੀ ਹੁੰਦਾ ਨਾ ਪਾਣੀ ਜੰਮ ਗਿਆ ਬਸ ਜਾਂ ਜੰਮ ਗਿਆ ਪਾਣੀ ਫਿਰ ਚੱਲਣਾ ਬੰਦ ਹੋ ਗਿਆ ਜਾਮ ਹੋ ਗਿਆ ਫਿਰ ਤੁਰਨਾ ਫਿਰਨਾ ਬੰਦ ਹੋ ਗਿਆ ਬੰਦ ਜਾਂ ਹਵਾ ਘਰ ਹੋ ਗਿਆ ਗੁਰੂ ਹਵਾ ਘਰ ਹਲਚਲ ਪਾਣੀ ਚ ਬੰਦ ਹੋ ਜਾਂਦੀ ਹੈ ਫਿਰ ਛੱਲ ਨਹੀਂ ਆਉਂਦੀ ਪਾਣੀ ਛੱਲਾਂ ਉੜਦੀਆਂ ਆਉਣ ਬੰਦ ਦੇ ਵਿੱਚ ਉਹ ਬੰਦ ਹੋ ਜਾਂਦਾ
ਅਲੋਕ ਲੋਕ ਸੋਭੀਅੰ
ਅਲੋਕ ਲੋਕ ਸੋਭੀਅੰ ਕੌਣ ਭਲਾ ਰਾਜਾ ਤਾਂ ਅਲੋਕ ਲੋਕ ਚ ਰਹਿੰਦਾ ਸੁਭਾਮਾਨ ਉਹ ਅਲੋਕ ਹੈ ਲੋਕ ਤਿੰਨਾਂ ਲੋਕਾਂ ਤੋਂ ਪਰੇ ਜਿਹੜਾ ਲੋਕ ਹੈ ਉਹਨੂੰ ਅਲੋਕ ਕਹਿੰਦੇ ਨੇ ਹੈ ਤਾਂ ਲੋਕ ਹੈ ਉਹ ਵੀ ਪਰ ਤਿੰਨਾਂ ਲੋਕਾਂ ਚ ਨਹੀਂ ਹੈ ਤਾਂ ਕਰਕੇ ਉਹਦੇ ਨੂੰ ਅਲੋਕ ਹੈ ਤਿੰਨ ਲੋਕ ਨੇ ਨਾ ਮਾਇਆ ਦੇ ਵਿੱਚ ਤਿੰਨਾਂ ਲੋਕਾਂ ਤੋਂ ਪਰੇ ਦਾ ਜਿਹੜਾ ਲੋਕ ਹੈ ਉਹ ਅਲੋਕ ਹੈ ਚੌਥਾ ਕਿਉਂ ਨਹੀਂ ਕਿਹਾ ਚੌਥਾ ਤਾਂ ਨਹੀਂ ਕਿਹਾ ਇਹਨਾਂ ਵਰਗਾ ਨਹੀਂ ਹੈ ਉਹ ਚੌਥਾ ਹੁੰਦਾ ਇਹਨਾਂ ਵਰਗਾ ਹੁੰਦਾ ਉਹਦੀ ਕੈਟਾਗਰੀ ਦਾ ਇੱਕੋ ਹੀ ਲੋਕ ਹੈ ਉਹ ਆਪਣੀ ਕਿਸਮ ਦਾ ਇੱਕੋ ਹੀ ਹੈ ਇਹ ਤਿੰਨ ਲੋਕ ਉਹਦੇ ਵਿੱਚ ਪੈਦਾ ਹੋਏ ਹੋਏ ਨੇ ਇਸ ਕਰਕੇ ਉਹਨੂੰ ਅਲੋਕ ਕਹਿ ਦਿੰਦੇ ਨੇ ਇਹ ਪਰਲੋਕ ਕਹਿ ਦਿੰਦੇ ਨੇ ਪਰਲੋਕ ਦਾ ਵੀ ਅਰਥ ਇਹੀ ਹੈ ਤਿੰਨਾਂ ਲੋਕਾਂ ਤੋਂ ਪਰੇ ਉਹ ਲੋਕ ਜਿਹੜਾ ਇਹਨਾਂ ਤਿੰਨਾਂ ਲੋਕਾਂ ਤੋਂ ਪਰੇ ਹੈ ਅਲੋਕ ਵੀ ਕਹਿ ਦਿੰਦੇ ਨੇ ਪਰਲੋਕ ਵੀ ਕਹਿ ਦਿੰਦੇ ਨੇ ਅਲੋਕ ਲੋਕ
ਸੋਭੀਅੰ
ਸੋਭੀਅੰ ਉਹ ਤਾਂ ਅਲੋਕ ਲੋਕ ਚ ਰਹਿੰਦਾ ਰਾਜਾ ਤਾਂ ਇੱਥੇ ਆਉਂਦਾ ਹੀ ਨਹੀਂ ਉਹ ਤਾਂ ਮਾਇਆ ਤੋਂ ਪਰੇ ਰਹਿੰਦਾ ਉਹ ਤਾਂ ਹਿਰਦੇ ਚ ਰਹਿੰਦਾ
ਬਲੋਕ ਲੋਕ ਲੋਭੀਅੰ
ਇਹ ਜਿਹੜੇ ਇਹ ਲੋਕ ਦੇ ਆਦਮੀ ਨੇ ਇਸ ਲੋਕ ਦੇ ਆਦਮੀ ਨੇ ਮਾਇਆ ਦਾ ਲੋਕ ਦੇ ਆਦਮੀ ਨੇ ਇਹ ਜਦ ਦੇਖ ਲੈਂਦੇ ਨੇ ਉਹਨੂੰ ਬਲੋਕ ਸਮਝ ਲੈਂਦੇ ਨੇ ਨਾ ਜਦ ਬਲੋਕ ਹੁੰਦਾ ਦੇਖਣਾ
ਬਲੋਕ ਲੋਕ ਲੋਭੀਅੰ
ਜਿਹੜੇ ਲੋਕ ਉਹਨੂੰ ਦੇਖ ਲੈਂਦੇ ਨੇ ਸਮਝ ਲੈਂਦੇ ਨੇ ਉਹ ਲੁਭਾਏਮਾਨ ਹੁੰਦੇ ਨੇ ਫਿਰ ਉਹਨਾਂ ਨੂੰ ਸੰਸਾਰ ਨੀ ਚੰਗਾ ਲੱਗਦਾ ਫਿਰ ਉਧਰ ਹੀ ਉਹ ਬਸ ਉਧਰ ਹੀ ਸੁਰਤ ਰਹਿੰਦੀ ਹੈ ਫਿਰ ਉਹਨਾਂ ਦੀ ਜਿਵੇਂ ਚਕੋਰ ਦੀ ਚੰਦ ਨਾਲ ਉਹਨੂੰ ਮੈਂ ਦੇਖਦੀ ਰਹਿੰਦੀ ਬਸ ਉਹ ਫਿਰ ਇੱਧਰ ਮਾਇਆਵਰ ਨੀ ਝਾਕਦੇ ਉਹਦੇ ਨਾਲ ਸ਼ਬਦ ਨਾਲ ਜੁੜੇ ਰਹਿੰਦੇ ਨੇ ਬਿਲੋਕ ਲੋਕ ਲੋਭੀ ਲੁਭਾਏਮਾਨ ਹੁੰਦੇ ਨੇ ਉਹਨਾਂ ਨੂੰ ਉਹਦਾ ਹੀ ਰਸ ਫਿਰ ਚੰਗਾ ਲੱਗਦਾ ਸੰਸਾਰ ਦਾ ਰਸ ਨੀ ਚੰਗਾ ਲੱਗਦਾ ਸੰਸਾਰ ਨੀ ਚੰਗਾ ਲੱਗਦਾ ਉਹ ਤਾਂ ਲੁਭਾਏਮਾਨ ਹੋ ਜਾਂਦੇ ਨੇ ਪ੍ਰਭਾਵਿਤ ਹੋ ਜਾਂਦੇ ਨੇ ਲੋਭ ਉਸੇ ਦਾ ਰਹਿੰਦਾ ਅੰਦਰ
ਚਮਕ ਚੰਦਰ ਸੀਸਿਅੰ ਰਹਿਓ ਲਜਾਏ ਈਸਿਅੰ
ਉਹ ਸਿਰ ਦੇ ਉੱਤੇ ਕੀ ਹੈ ਉਹਦੇ
ਚਮਕ ਚੰਦਰ ਸੀਸਿਅੰ
ਸਿਰ ਦੇ ਉੱਤੇ ਚੰਦਰਮਾ ਚਮਕ ਰਿਹਾ ਚੰਦਰਮਾ ਜਿਵੇਂ ਚੰਦਰਮਾ ਹੁੰਦਾ ਨਾ ਇਹੋ ਜਿਹਾ ਉਹਦਾ ਚਿਹਰੇ ਦੇ ਉੱਤੇ ਪਰਿਵਾਰ ਹੈ ਚਿਹਰਾ ਜਾਣੀ ਭਗਤ ਦਾ ਜਿਵੇਂ ਗੁਰੂ ਨਾਨਕ ਦੇ ਚਿਹਰੇ ਦੇ ਉੱਤੇ ਕਹਿੰਦੇ ਨੇ ਨਾ ਸਿੱਧ ਤਾਂ ਹੀ ਕਹਿੰਦੇ ਨੇ ਇਹ ਜੋਤ ਕਿੱਥੋਂ ਪਾਈ ਹੈ ਤਾਂ ਕਿਵੇਂ ਜੋਤ ਨਿਰੰਤਰ ਪਾਈ ਕਿਵੇਂ ਤੇ ਆਸਾ ਮਨਸਾ ਕਖ ਖਾਈ, ਕਿਵੇਂ ਤੇ ਜੋਤ ਨਿਰੰਤਰ ਪਾਈ, ਆ ਜਿਹੜੀ ਨਿਰੰਤਰ ਤੇਰੇ ਜੋਤ ਸਾਨੂੰ ਦਿੱਤੀ ਹੈ ਆਲੇ-ਦੁਆਲੇ ਸਿਰ ਤੇ ਲਗਾਤਾਰ, ਇਹ ਜਿਹੜਾ ਤੇਰੇ ਸਿਰ ਤੇ ਚੰਦਰਮਾ ਚਮਕ ਰਿਹਾ ਗੋਲ, ਮਨ ਚਮਕਦਾ ਨਾ ਅਸਲ ਚ ਉਹਦਾ, ਮਨ ਜੋ ਚਮਕਦਾ ਮਨ ਦਾ ਅਨੁਵਾਦ ਸਿਰ ਤੇ ਹੈ ਬੁੱਧ ਦਾ, ਬੁੱਧੀ ਚਮਕ ਹੈ, ਕਿਵੇਂ ਤੇ ਜੋਤ ਨਿਰੰਤਰ ਪਾਈ, ਇਹ ਕਿੱਥੋਂ ਕਿਵੇਂ ਪਾ ਲਈ ਤੇ ਜੋਤ ਇਹ, ਕਿਵੇਂ ਤੇ ਆਸਾ ਮਨਸਾ ਖਾਈ, ਕਿਉਂਕਿ ਆਸਾ ਮਨਸਾ ਖਾ ਲਈ ਨਾ, ਮਨ ਨੇ ਆਪਣਾ ਆਪ ਖਾ ਲਿਆ ਨਾ, ਮਨ ਦੀਆਂ ਜਿਹੜੀਆਂ ਕਾਮਨਾਵਾਂ ਸੀ ਉਹ ਖਾਧੀਆਂ ਗਈਆਂ ਮਨ, ਕਾਮਨਾਵਾਂ ਖਾਧੀਆਂ ਗਈਆਂ ਮਨ ਖਾਧਾ ਗਿਆ, ਮਨ ਦੀਆਂ ਇੱਛਾਵਾਂ ਖਾਧੀਆਂ ਗਈ, ਜੋ ਇੱਛਾਵਾਂ ਹੀ ਜੋਤ ਨੂੰ ਖਰਾਬ ਕਰਦੀਆਂ ਸੀ, ਇੱਛਾਵਾਂ ਜੋਤ ਖਾਧੀਆਂ ਨੇ, ਇੱਛਾਵਾਂ ਅਕਲ ਖਾਂਦੀਆਂ ਨੇ, ਇੱਛਾਵਾਂ ਅੰਦਰ ਦੀ ਰੋਸ਼ਨੀ ਖਾਂਦੀਆਂ ਨੇ।
ਚਮਕ ਚੰਦਰ ਸੀ ਸਿੰਘ ਰਹਿਓ ਲਜਾਏ ਈ ਸਿੰਘ,
ਉਹ ਜਿਹੜਾ ਸ਼ਿਵਜੀ ਦੇ ਮੱਥੇ ਤੇ ਚੰਦਰਮਾ ਚਮਕਦਾ ਸੀ ਉਹੀ ਲਾਇਆ ਹੋਇਆ ਸੀ, ਉਹ ਸਿੱਧ ਕਹਿੰਦੇ ਨੇ ਸਾਡੇ ਤਾਂ ਚੰਦਰਮਾ ਹੈ ਨੀ, ਇਹ ਜਾ ਚੰਦਰਮਾ ਕਹਿੰਦੇ ਸ਼ਿਵ ਦੇ ਮੱਥੇ ਤੇ ਚਮਕਦਾ, ਚੰਦਰਮਾ ਇਹਦੇ ਮੱਥੇ ਤੇ ਚਮਕਦਾ, ਲੋਕਾਂ ਨੇ ਜੋੜਿਆ ਹੋਇਆ ਸ਼ਿਵ ਨਾਲ, ਉਹ ਸ਼ਰਮਸ਼ਾਰ ਹੁੰਦੇ ਨੇ ਦੇਖ ਕੇ,
ਰਹਿਓ ਲਜਾਏ ਈ ਸਿੰਘ,
ਹਾਂ ਈ ਸਿੰਘ ਸ਼ਿਵ ਸਿੱਧ ਸ਼ਰਮਸ਼ਾਰ ਹੁੰਦੇ ਨੇ ਨਾਨਕ ਨੂੰ ਦੇਖ ਕੇ, ਸਿਰ ਤੇ ਚੰਦਰਮਾ ਤਾਂ ਕਹਿਣਾ ਕਿਵੇਂ ਤੇ ਜੋਤ ਨਿਰੰਤਰ ਪਾਈ, ਜੋਤ ਉਹਨਾਂ ਨੂੰ ਦਿਖ ਰਹੀ ਹੈ ਚੰਦਰਮਾ, ਜਾਂ ਗੱਲਬਾਤ ਕਰਦੇ ਨੇ ਗਿਆਨ ਕਿਹਦੇ ਕੋਲ ਜ਼ਿਆਦਾ, ਗਿਆਨ ਦਾ ਹੀ ਮਤਲਬ ਚੰਦਰਮਾ, ਹੋਰ ਚੰਦਰਮਾ ਕੀ ਹੈ, ਜੋਤ ਗਿਆਨ ਦੀ ਹੋਈ ਹੈ, ਵੀ ਇਹ ਕਿੱਥੋਂ ਬੋਲਦਾ ਅਸੀਂ ਕਿੱਥੋਂ ਬੋਲਦੇ ਹਾਂ, ਤਾਂ ਪੁੱਛ ਰਹੇ ਨੇ ਵੀ ਇਹ ਜਿਹੜੀ ਨਿਰੰਤਰ ਲਗਾਤਾਰ ਜੋਤ ਹੈ ਇਹ ਕਿੱਥੋਂ ਪਾਈ ਹੈ, ਤਾਂ ਸ਼ਰਮ ਆਈ ਹੈ ਸਿੱਧਾਂ ਨੂੰ, ਤਾਂ ਅਸਲ ਚ ਸਿੱਧਾਂ ਦੀ ਹਰ ਗੁਰੂ ਨਾਨਕ ਦੀ ਗੱਲ ਕਰ ਰਹੇ ਨੇ, ਉਹ ਜਿਹੜੀ ਸਿੱਧ ਗੋਸ਼ ਦੀ ਗੱਲ ਹੋਈ ਉਹ ਹੀ ਦੱਸ ਰਹੇ ਨੇ ਕਿਸੇ ਤਰੀਕੇ ਨਾਲ, ਇਹ ਬੁੱਝਣ ਵਾਲੀ ਗੱਲ ਆ, ਬੁੱਝਣ ਵਾਲਾ ਬੁੱਝ ਲੂਗਾ, ਈਸੀਆਂ ਹੋਰ ਕੌਣ, ਸ਼ਿਵਜੀ ਕਿੱਥੇ ਮਿਲਿਆ ਸੀ ਇਹਨਾਂ ਨੂੰ, ਕਿੱਥੇ ਮਿਲਿਆ ਸੀ ਸ਼ਿਵਜੀ, ਕਿਹੜੇ ਸ਼ਿਵਜੀ ਦੇਖਿਆ ਸੀ, ਕਿਹੜੇ ਸ਼ਿਵ ਦੀ ਗੱਲ ਕਰ ਰਹੇ ਨੇ ਈਸੀ, ਉਹ ਜਿਹੜੇ ਆਪਣੇ ਆਪ ਨੂੰ ਸ਼ਿਵ ਕਹਿੰਦੇ ਨੇ ਸਾਰੇ ਹੀ, ਇਹ ਸ਼ਿਵਜੀ ਦੇ ਭਗਤ ਜਿਹੜੇ ਜੋਗੀ ਸੀ, ਇਧਰ ਇਹ ਰਾਜਾ ਭਗਤ ਹੈ, ਕੋਈ ਹਰ ਸਮਾਨ ਨਹੀਂ ਰਾਜਾ, ਇੱਕ ਤਾਂ ਇਹ ਹਰ ਆਪੇ ਹੈ ਨਾ, ਗੁਰੂ ਨਾਨਕ ਗੁਰੂ ਅਰਜਨ ਪ੍ਰਤੱਖ ਹਰ, ਗੁਰੂ ਨਾਨਕ ਗੁਰੂ ਅਰਜਨ ਪ੍ਰਤੱਖ ਹਰ ਰਾਜਾ, ਪਰ ਉਹ ਮਾਇਆ ਤੋਂ ਪਰੇ ਬੈਠਾ, ਮਾਇਆ ਸਰੀਰ ਚ ਹੁੰਦਾ ਹੋਇਆ ਵੀ ਸਰੀਰ ਤੋਂ ਪਰੇ ਬੈਠਾ, ਹਿਰਦੇ ਚ ਬੈਠਾ, ਉਹਦਾ ਤਾਂ ਸਿਰਫ ਰੋਸ਼ ਦੇਖੋ, ਚੰਦਰਮਾ ਕਿੰਨੀ ਦੂਰ ਬੈਠਾ ਸਾਤੋਂ ਸੂਰਜ, ਰੋਸ਼ਨੀ ਇੱਥੇ ਪੈਂਦੀ ਹੈ, ਬੈਠਾ ਹਿਰਦੇ ਜਾਂ ਰੋਸ਼ਨੀ ਪੈਂਦੀ ਹੈ ਸਿਰ ਤੇ, ਦੀਦੀ ਉਹਨਾਂ ਨੂੰ ਬਾਹਰ ਪੈਂਦੀ, ਆਪ ਹੀ ਹੈ ਉਹਦੀ ਬਾਹਰ, ਆਪ ਨੀ ਹੈ ਬਾਹਰ, ਰੋਸ਼ਨੀ ਬਾਹਰ ਹੈ।
ਸੋ ਸੋਭ ਨਾਗ ਭੂਖਣੰ ਅਨੇਕ ਦੁਸ਼ਟ ਦੁਖਣੰ,
ਜਿਹੜਾ ਮਨ ਸੀ, ਮਨ ਨਾਗ ਸੀ ਜਿਹੜਾ, ਨਾਗ ਮਨ ਨੂੰ ਕਹਿੰਦੇ ਨੇ,
ਸੋਭ ਨਾਗ ਭੂਖਣੰ,
ਉਹਦਾ ਜਿਹੜਾ ਸੱਪ ਗਲ ਚ ਹੁੰਦਾ ਸ਼ਿਵਜੀ ਦਾ ਹੁੰਦਾ ਨਾ, ਕਹਿੰਦੇ ਸ਼ਿਵ ਦੇ ਤਾਂ ਹੁੰਦਾ, ਇਹੀ ਸ਼ਿਵ ਹੈ ਅਸਲ ਦੇ ਵਿੱਚ, ਇਹ ਸ਼ਿਵ ਹੈ ਅਸਲੀ, ਅਸਲੀ ਸ਼ਿਵ ਤਾਂ ਕੌਣ ਹੈ, ਗੁਰੂ ਨਾਨਕ, ਉਹ ਤਾਂ ਆਪਣੇ ਆਪ ਨੂੰ ਕਹਾਉਂਦੇ ਨੇ ਸ਼ਿਵ, ਸ਼ਿਵ ਹੈ ਨੀ, ਜਿਹਦੇ ਚੰਦਰਮਾ ਉਹ ਸ਼ਿਵ ਹੈ, ਚੰਦਰਮਾ ਦਾ ਦੂਏ ਪਾਸੇ ਹੈ, ਹੁਣ ਸੱਪ ਕਿਹਨੇ ਵਸ ਕੀਤਾ ਹੋਇਆ ਗਲ ਚ ਪਾਇਆ ਹੋਇਆ, ਉਹ ਵੀ ਬਚ ਪਾਇਆ ਗਲ ਚ ਪਾਇਆ ਸੱਪ ਬਚ ਕਰਕੇ, ਕੀ ਸੋਭ ਰਿਹਾ ਹੈ, ਮਨ ਸੋਭ ਕਿਉਂ ਰਿਹਾ ਹੈ, ਭੂਖਣ ਪਾਏ ਹੋਏ ਨੇ ਹੁਣ ਗੁਣ ਧਾਰਨ ਕਰ ਲਏ, ਉਹਨੇ ਔਗਣਾ ਕਰਕੇ ਨੀ ਸੀ ਚੰਗਾ ਲੱਗਦਾ ਮਨ,
ਸੋਭ ਨਾਗ ਭੂਖਣ,
ਭੂਖਣ ਭੂਖਣ ਨੇ ਪਾਏ ਹੋਏ, ਹੁਣ ਅੱਠੇ ਗੁਣ ਧਾਰਨ ਕੀਤੇ ਹੋਏ ਨੇ, ਹੁਣ ਗੁਣਵੰਤਾ ਹੈ, ਪਹਿਲਾਂ ਔਗਣ ਹਾਰਾ ਸੀ, ਜਿੰਨਾ ਚਿਰ ਔਗਣ ਹਾਰਾ ਹੁੰਦਾ ਨਾ ਉਹਨਾਂ ਚਿਰ ਮਨ ਕਾਲਾ ਹੁੰਦਾ ਔਰ ਚੰਗਾ ਨਹੀਂ ਹੁੰਦਾ, ਇਹਨੂੰ ਚੰਗਾ ਨਹੀਂ ਮੰਨਿਆ ਜਾਂਦਾ, ਉਹਨਾਂ ਚਿਰ ਇਹ ਸੋਭਾ ਨਹੀਂ ਇਹਦੀ ਹੁੰਦੀ, ਸੋਭਾ ਜਦ ਹੁੰਦੀ ਹੈ ਜਦ ਇਹ ਭੂਖਣ ਪਹਿਨ ਲੈਂਦਾ, ਨਿਰਵੈਰ ਹੋ ਜਾਂਦਾ, ਨਿਰਮੋਹ ਹੋ ਜਾਂਦਾ, ਸਮਝਿਆ ਨੀ, ਵੈਰ ਵਿਰੋਧ ਛੱਡ ਦਿੰਦਾ, ਲੋਭ ਛੱਡ ਦਿੰਦਾ, ਮੋਹ ਛੱਡ ਦਿੰਦਾ, ਕ੍ਰੋਧ ਛੱਡ ਦਿੰਦਾ, ਕਾਮਨਾਵਾਂ ਛੱਡ ਦਿੰਦਾ, ਵੈਰ ਵਿਰੋਧ ਛੱਡ ਦਿੰਦਾ ਹੈ।